ਕਿ ਮੈਂ ਉਹਨਾਂ ਦੇ ਜੀਵਨ ਦੀ ਵਿਚਾਰ ਲਿਖ ਸਕਦਾ ਤਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹ ਵਿਚਾਰ ਨਹੀਂ ਲਿਖ ਸਕਦਾ, ਉਹਨਾਂ ਲਈ ਤਾਂ ਵੇਦ ਵੀ ਹੱਥ ਖੜੇ ਕਰ ਦਿੰਦੇ ਨੇ। ਸਾਧ ਕੀ ਮਹਿਮਾ, ਵੇਦ ਨਾ ਜਾਣਾ ਜੇ ਤਾਂ ਸੁਣੈ ਤੇ ਤਾਂ ਵਖਿਆਨਾ, ਸਾਧ ਕੀ ਉਪਮਾ ਤੇ ਉਹ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ, ਸਾਧ ਕੀ ਸੋਭਾ ਕਾ ਨਾਹੀ ਅੰਤ, ਸਾਧ ਕੀ ਸੋਭਾ ਸਦਾ ਬੇਅੰਤ, ਸਾਧ ਕੀ ਸੋਭਾ ਊਚ ਤੇ ਊਚੀ, ਸਾਧ ਕੀ ਸੋਭਾ ਮੂਚ ਤੇ ਮੂਚੀ, ਸਾਧ ਕੀ ਸੋਭਾ ਸਾਧ ਬਨ ਆਈ, ਨਾਨਕ ਸਾਧ ਪ੍ਰਭ ਭੇਦ ਨਾ ਭਾਈ। ਉਹ ਰੱਬ ਵਰਗੇ ਹੋ ਜਾਂਦੇ, ਜਿਵੇਂ ਰੱਬ ਨੂੰ ਕੋਈ ਗਾਲਾਂ ਕੱਢੀ ਜਾਓ ਤੁਸੀਂ ਕੀ ਫਰਕ ਪੈਂਦਾ ਉਸਨੂੰ ਭਾਈ, ਉਹਨੂੰ ਜੋ ਮਰਜ਼ੀ ਕਹੀ ਜਾਓ। ਭਰਥਰੀ ਨੇ ਉਸ ਰੱਬ ਨੂੰ ਇੱਥੋਂ ਤੱਕ ਕਿਹਾ ਕਿ ਰੱਬ ਰੰਡੀ ਦੇ ਪੁੱਤ ਵਰਗਾ ਹੈ। ਜਿਵੇਂ ਰੰਡੀ ਦਾ ਪੁੱਤਰ ਹੁੰਦਾ ਨਾ ਜੀ, ਉਹਨੂੰ ਕੋਈ ਆਪਣੇ ਬਾਪ ਸਿਰ ਤੇ ਨਹੀਂ ਕੋਈ ਡਰ ਨਹੀਂ, ਤਾਂ ਭਰਥਰੀ ਨੇ ਵੀ ਰੱਬ ਲਈ ਐਸੇ ਸ਼ਬਦ ਵਰਤੇ, ਰੰਡੀ ਪੂਤ ਸਮ ਤਾਹੇ ਦੰਡੀ ਨਹੀਂ ਕੋਈ ਹੈ। ਕਹਿੰਦੇ ਉਹ ਰੰਡੀ ਦੇ ਪੁੱਤ ਵਰਗਾ ਹੈ, ਉਹਨੂੰ ਦੰਡ ਦੇਣ ਵਾਲਾ ਸਜ਼ਾ ਦੇਣ ਵਾਲਾ ਕੋਈ ਨਹੀਂ, ਤਾਂ ਰੱਬ ਨੂੰ ਕੋਈ ਫਰਕ ਨਹੀਂ ਪੈਂਦਾ। ਇਵੇਂ ਰੱਬ ਦੇ ਪਿਆਰਿਆਂ ਨੂੰ ਵੀ ਕੋਈ ਫਰਕ ਨਹੀਂ ਪੈਂਦਾ, ਜਿਹੜੇ ਸਹੀ ਮਾਇਨੇ ਵਿੱਚ ਰੱਬ ਦੇ ਪਿਆਰੇ ਹੋ ਗਏ ਨਾ। ਸੰਤ ਬਾਬਾ ਅਤਰ ਸਿੰਘ ਜੀ ਪਾਸ ਇੱਕ ਵਿਅਕਤੀ ਆਇਆ, ਕਹਿਣ ਲੱਗਾ ਮਹਾਰਾਜ ਮੈਂ ਨਵਾਂ ਨਵਾਂ ਅੰਮ੍ਰਿਤ ਛਕਿਆ ਤੇ ਮੈਂ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਲੱਗਿਆ, ਮੇਰੇ ਦੋ ਪੈਰਾਂ ਚ ਕਛਹਿਰਾ ਲੱਥ ਗਿਆ। ਕਹਿਣ ਲੱਗੇ ਕੋਈ ਗੱਲ ਨੀ ਭਾਈ, ਅਰਦਾਸ ਕਰਕੇ ਪਾ ਲਈ। ਤੂੰ ਇੱਕ ਸਿੱਖ ਕੋਲੇ ਬੈਠਾ ਸੀ, ਕਹਿਣ ਲੱਗਾ ਤੁਸੀਂ ਕਿਵੇਂ ਕਹਿ ਸਕਦੇ ਹੋ ਅਰਦਾਸ ਕਰਕੇ ਪਾ ਲਈ, ਇਹ ਤਾਂ ਪੰਜ ਪੈਰਿਆਂ ਕੋਲੇ ਜਾਏ, ਉੱਥੇ ਜਾ ਕੇ ਤਨਖਾਹ ਲਵਾਵੇ, ਉੱਥੇ ਜਾ ਕੇ ਕਵੇ ਦੱਸੇ। ਉਹਨੂੰ ਕਹਿਣ ਲੱਗੇ ਭਾਈ ਤੂੰ ਠੀਕ ਹੈ, ਤੂੰ ਠੀਕ ਕਹਿ ਰਿਹਾ, ਮੇਰੇ ਕੋਲੋਂ ਗਲਤੀ ਹੋ ਗਈ। ਕੋਈ ਐਸਾ ਬਚਨ ਨਹੀਂ ਜਿਹੜਾ ਉਹ ਆਪਣੀ ਹਉਮੈ ਨੂੰ ਪ੍ਰਗਟ ਕਰਨ ਆ ਕੇ ਕੋਈ ਝਗੜਾ ਕਰਨ ਲੱਗ ਪਿਆ। ਕਹਿਣ ਲੱਗੇ ਭਾਈ ਤੂੰ ਦੇਰ ਨਾਲ ਆਇਆ, ਮੈਂ ਅੱਗ ਰੱਖ ਲੈਂਦਾ ਨਹੀਂ, ਹੁਣ ਅੱਗ ਮੈਂ ਨਹੀਂ ਲੈਂਦਾ, ਮੈਨੂੰ ਅੱਗ ਦੀ ਲੋੜ ਨਹੀਂ ਹੈ। ਜਿਹੜੇ ਅੱਗ ਵਰਗੇ ਬਚਨ ਬੋਲਦੇ ਕੌੜੇ ਬਚਨ, ਉਹ ਅੱਗ ਹੁੰਦੀ ਹੈ। ਕਹਿਣ ਲੱਗੇ ਮੈਨੂੰ ਅੱਗ ਦੀ ਲੋੜ ਨਹੀਂ, ਤੂੰ ਕਿਤੇ ਹੋਰ ਜਾ ਕੇ ਦੇ ਦੀ, ਮੈਂ ਲੈਂਦਾ ਨਹੀਂ। ਰੱਬ ਦੇ ਪਿਆਰੇ ਇੰਨੇ ਸ਼ਾਂਤ ਹੋ ਜਾਂਦੇ ਨੇ। ਉਹ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜੇ ਕੋ ਕਹੈ ਕਰੈ ਵਿਚਾਰ, ਜੇ ਕੋਈ ਇਹ ਕਵੇ ਕਿ ਮੈਂ ਉਹਨਾਂ ਦੀ ਵਿਚਾਰ ਕਰ ਸਕਦਾ, ਤੇ ਜਾਂ ਕੋਈ ਇਹ ਕਵੇ ਕਿ ਮੈਂ ਉਹ ਈਸ਼ਵਰ ਦੀ ਵਿਚਾਰ ਕਰ ਸਕਦਾ ਜਿਹੜੇ ਉਸਦੇ ਰੱਬ ਦੇ ਪਿਆਰੇ ਨੇ ਉਹਨਾਂ ਦੀ, ਅਤੇ ਜਿਹਦੇ ਨਾਲ ਉਹ ਪਿਆਰ ਕਰਦੇ ਨੇ ਉਹਦੀ ਵਿਚਾਰ ਵੀ ਮੈਂ ਕਹਿ ਸਕਦਾ। ਤੇ ਸਾਹਿਬ ਪਾਤਸ਼ਾਹ ਕਹਿੰਦੇ ਨੇ ਗੱਲ ਝੂਠ ਹੈ, ਅਗਲੀ ਪੰਕਤੀ ਚ ਆਪ ਦੱਸ ਰਹੇ ਹਨ।
ਕਰਤੇ ਕਹਿ ਕਰਨ ਨਾਹੀ ਸਮਾਰ,
ਉਸ ਕਰਤੇ ਪੁਰਖ ਦੇ ਕਰਨ ਕੀਤੇ ਹੋਏ ਪ੍ਰਪੰਚ ਦਾ ਨਾਹੀ ਸਮਾਰ ਕੋਈ ਅੰਤ ਨਹੀਂ। ਤੁਸੀਂ ਦੇਖਿਆ ਅੱਜ ਤੱਕ ਉਹ ਰੱਬ ਦੇ ਪਿਆਰੇ ਜਿਹਨਾਂ ਬੰਦਗੀ ਕੀਤੀ ਉਹਨਾਂ ਬਾਣੀ ਵਿੱਚ ਕੁਝ ਬਚਨ ਕਹੇ ਜਿਹੜੇ ਅਸੀਂ ਨਿੱਤ ਪੜ੍ਹਦੇ ਹਾਂ। ਗੁਰੂ ਪਾਤਸ਼ਾਹ ਦੇ ਬਚਨ ਨੇ ਕਿ 42 ਲੱਖ ਜੀ ਜਲ ਮਹਿ ਹੋਤੇ, ਅੱਜ ਦੀ ਸਾਇੰਸ ਕਿੰਨੀ ਤਰੱਕੀ ਕਰ ਗਈ, ਮਨੁੱਖ ਨੇ ਦੁਨੀਆ ਛੋਟੀ ਬਣਾ ਦਿੱਤੀ ਬਹੁਤ। ਹਜ਼ਾਰਾਂ ਮੀਲਾਂ ਤੇ ਬੈਠਾ ਵੇਖ ਸਕਦਾ ਅਮਰੀਕਾ ਵਿੱਚ ਕੀ ਹੋ ਰਿਹਾ, ਹਜ਼ਾਰਾਂ ਮੀਲਾਂ ਤੇ ਬੈਠਾ ਸੁਣ ਸਕਦਾ, ਚਿੱਠੀਆਂ ਪਾਉਣ ਦੀ ਲੋੜ ਨਹੀਂ ਰਹੀ, ਇੰਟਰਨੈਟ ਰਾਹੀਂ ਸਭ ਤੁਹਾਡਾ ਬਾਹਰ ਜਾ ਰਿਹਾ ਹੈ, ਤੁਸੀਂ ਦੇਖ ਰਹੇ ਹੋ ਬਾਹਰ ਕੀ ਹੋ ਰਿਹਾ ਹੈ। ਇੰਨੀ ਸੌੜੀ ਦੁਨੀਆ ਹੋ ਗਈ, ਪਰ ਕੀ ਅੱਜ ਦੇ ਵਿਗਿਆਨੀਆਂ ਨੇ ਇਹ ਗਿਣਤੀ ਕਰ ਲਈ ਕਿ 42 ਲੱਖ ਜੀ ਜਲ ਚੁਣਦੇ ਨੇ, ਨਹੀਂ ਕਰ ਸਕੇ, ਮੌਤ ਨੂੰ ਨਹੀਂ ਖੋਜ ਸਕੇ। ਮੌਤ ਕੀ ਹੈ ਕੋਈ ਨਹੀਂ ਖੋਜ ਸਕਿਆ। ਔਰ ਯਾਦ ਰੱਖਿਓ, ਹਜ਼ਾਰਾਂ ਸਾਲ ਬੀਤ ਜਾਣ, ਮੌਤ ਲਈ ਕੋਈ ਵਿਅਕਤੀ ਖੋਜ ਨਹੀਂ ਸਕੇਗਾ ਕਿ ਮੌਤ ਕੀ ਹੈ, ਕੀ ਹੈ ਜਿਹੜਾ ਇਹਦੇ ਅੰਦਰ ਬੋਲਦਾ ਹੈ, ਕੀ ਹੈ ਜਿਹੜਾ ਇਹਦੇ ਚੋਂ ਨਿਕਲ ਕੇ ਜਾਂਦਾ, ਕੋਈ ਵਿਗਿਆਨੀ ਨਹੀਂ ਦੱਸ ਸਕੇਗਾ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਸ ਦੇ ਕੀਤੇ ਕਹਿ ਕਰਨ ਨਾਹੀ ਸਮਾਰ, ਉਸ ਪਰਮੇਸ਼ਵਰ ਦੇ ਕੀਤੇ ਹੋਏ ਕਰਨ ਪ੍ਰਪੰਚ ਦਾ, ਰਚੇ ਹੋਏ ਪ੍ਰਪੰਚ ਦਾ ਕੋਈ ਸਮਾਰ ਅੰਤ ਨਹੀਂ ਪਾ ਸਕਦਾ।
ਆਲ ਧਰਮ ਦਇਆ ਕਰਪੂਤ,
ਪੁਰਾਣੇ ਸਮਿਆਂ ਵਿੱਚ ਸੰਸਾਰ ਦੇ ਲੋਕਾਂ ਦੀ ਕੋਈ ਧਾਰਨਾ ਐਸੀ ਸੀ, ਹਿੰਦੁਸਤਾਨ ਵਿੱਚ ਇਹ ਮੰਨਿਆ ਜਾਂਦਾ ਰਿਹਾ ਕਿ ਜਿਹੜੀ ਧਰਤੀ ਹੈ ਇਹ ਇੱਕ ਚਿੱਟੇ ਰੰਗ ਦਾ ਬਲਦ ਹੈ, ਉਹਨੇ ਆਪਣੇ ਸਿੰਘ ਤੇ ਚੁੱਕੀ ਹੋਈ ਹੈ। ਕਈ ਲੋਕ ਐਸੇ ਵੀ ਕਹਿੰਦੇ ਰਹੇ ਕਿ ਸ਼ੇਸ਼ ਨਾਗ ਦੇ ਫਨ ਦੇ ਉੱਪਰ ਇਹ ਧਰਤੀ ਖੜੀ ਹੈ। ਗੁਰੂ ਨਾਨਕ ਦੇਵ ਸਾਹਿਬ ਜਿਹੜੇ ਈਸ਼ਵਰ ਅਵਤਾਰ ਸਨ, ਆਪ ਜੀ ਨੇ ਸੰਸਾਰ ਦੇ ਲੋਕਾਂ ਨੂੰ ਆ ਕੇ ਜਿੱਥੇ ਧਰਮ ਦੀ ਗੱਲ ਦੱਸੀ ਉੱਥੇ ਵਿਗਿਆਨਕ ਢੰਗ ਨਾਲ ਵੀ ਅੱਜ ਦੇ ਵਿਗਿਆਨ ਨਾਲੋਂ ਇਹ ਗੱਲਾਂ ਸੈਂਕੜੇ ਕੋ ਅੱਗੇ ਗੁਰੂ ਨਾਨਕ ਸਾਹਿਬ ਨੇ ਜਿਹੜੇ ਸਤਿਗੁਰੂ ਨਾਲ ਚਰਚਾ ਕਰ ਰਹੇ ਸਨ ਸਿੱਧ, ਉਹਨਾਂ ਨੂੰ ਇਹ ਬਚਨ ਕਹਿ ਕੇ ਐ ਸਿੱਧੋ, ਇਹ ਜਿਹੜੀ ਧਰਤੀ ਹੈ ਕਿਸੇ ਧੌਲੇ ਬਲਦ ਦੇ ਸਿਰ ਤੇ ਨਹੀਂ ਖੜੀ, ਕਿਸੇ ਬਲਦ ਨੇ ਇਸ ਨੂੰ ਸਿਰ ਤੇ ਨਹੀਂ ਚੁੱਕਿਆ। ਜੇ ਭਲਾ ਤੁਹਾਡੀ ਗੱਲ ਮੰਨ ਲਈ ਜਾਏ, ਸਿੱਧਾਂ ਨੂੰ ਸਤਿਗੁਰੂ ਨੇ ਕਿਹਾ ਜੇ ਤੁਹਾਡੀ ਗੱਲ ਮੰਨ ਲਈ ਜਾਏ ਕਿ ਧੌਲੇ ਬਲਦ ਨੇ ਸਿੰਘ ਤੇ ਧਰਤੀ ਚੁੱਕੀ ਹੈ, ਤੇ ਫਿਰ ਤੁਸੀਂ ਇਹ ਦੱਸੋ ਜਿਹੜਾ ਧੌਲਾ ਬਲਦ ਹੈ ਉਹ ਕਿਸਦੇ ਆਸਰੇ ਖੜਾ ਹੈ? ਉਹ ਕਿਤੇ ਖੜਾ ਹੀ ਹੋਏਗਾ, ਤਾਂ ਹੀ ਧਰਤੀ ਚੁੱਕੀ ਹੈ। ਸਿੱਧਾਂ ਪਾਸ ਕੋਈ ਜਵਾਬ ਨਹੀਂ ਇਸ ਗੱਲ ਦਾ। ਉਹ ਕਹਿਣ ਲੱਗੇ ਇੱਕ ਹੋਰ ਧਰਤੀ ਮੰਨ ਲਵਾਂਗੇ। ਗੁਰੂ ਸਾਹਿਬ ਕਹਿਣ ਲੱਗੇ ਫਿਰ ਉਹ ਧਰਤੀ ਕਿਸ ਨੇ ਚੁੱਕੀ ਹੈ ਜਿਹੜੀ ਹੋਰ ਮੰਨੋਗੇ? ਜਿਹੜੀ ਧਰਤੀ ਤੇ ਬਲਦ ਖੜਾ ਹੈ ਉਹ ਧਰਤੀ ਕਿਸ ਨੇ ਚੁੱਕੀ ਹੈ? ਤਾਂ ਗੁਰੂ ਸਾਹਿਬ ਕਹਿਣ ਲੱਗੇ ਗੱਲ ਅਸਲ ਵਿੱਚ ਇਹ ਨਹੀਂ ਹੈ ਜਿਹੜੀ ਤੁਸੀਂ ਕਹਿੰਦੇ ਹੋ, ਗੱਲ ਤਾਂ ਇਹ ਹੈ ਕਿ ਤੌਲ ਧਰਮ ਦਇਆ ਕਾ ਪੂਤ, ਜਿਸ ਨੂੰ ਤੁਸੀਂ ਧੌਲਾ ਚਿੱਟਾ ਬਲਦ ਕਹਿੰਦੇ ਹੋ ਉਹ ਕੋਈ ਬਲਦ ਧਰਤੀ ਚੁੱਕ ਕੇ ਨਹੀਂ ਖੜਾ, ਧਰਤੀ ਧਰਮ ਦੇ ਸਿਰ ਤੇ ਖੜੀ ਹੈ। ਧਰਮ ਜਿਵੇਂ ਤੁਹਾਡੇ ਨਿਯਮ ਤੁਹਾਡਾ ਧਰਮ ਨੇ, ਯਾਦ ਰੱਖੋ ਧਰਮ ਕੋਈ ਹੋਰ ਚੀਜ਼ ਨਹੀਂ ਹੈ, ਧਰਮ ਅਸੂਲ ਨੇ। ਹੁਣ ਤੁਹਾਡਾ ਧਰਮ ਹੈ ਅਸੂਲ ਬਣਾਇਆ ਕਿ ਜੁੱਤੀ ਅਸਾਂ ਦਰਬਾਰ ਸਾਹਿਬ ਤੋਂ ਬਾਹਰ ਲੈ ਕੇ ਆਉਣੀ ਹੈ, ਨਿਯਮ ਹੈ ਤੁਹਾਡਾ। ਤੇ ਤੁਸੀਂ ਇਹ ਕਹਿੰਦੇ ਸਿੱਖ ਧਰਮ ਵਿੱਚ ਜੁੱਤੀ ਅੰਦਰ ਨਹੀਂ ਜਾਂਦੀ ਦਰਬਾਰ ਦੇ, ਤੁਸੀਂ ਇਹ ਅਸੂਲ ਬਣਾਇਆ ਕਿ ਸਿਰ ਤੇ ਕੱਪੜਾ ਲੈ ਕੇ ਦਰਬਾਰ ਵਿੱਚ ਆਉਣਾ, ਨੰਗੇ ਸਿਰ ਨਹੀਂ ਆਉਣਾ। ਮਨੁੱਖ ਦਾ ਧਰਮ ਦਸ ਚੰਗੀਆਂ ਚੀਜ਼ਾਂ, ਜਿਵੇਂ ਮੈਂ ਕੱਲ ਆਪ ਜੀ ਨੂੰ ਬੇਨਤੀ ਕੀਤੀ ਸੀ, ਦਸ ਚੰਗੇ ਗੁਣਾਂ ਨੂੰ ਧਾਰਨ ਕਰਨ ਵਾਲਾ ਉਹ ਵਿਅਕਤੀ ਧਰਮੀ ਹੈ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਉਹ ਕੋਈ ਧਰਮ ਤੌਲਾ ਬਲਦ ਕੋਈ ਨਹੀਂ ਹੈ। ਤੌਲ ਕੀ ਹੈ? ਚਿੱਟਾ ਸਫੇਦ ਨਿਰਮਲ ਕੀ ਹੈ? ਧਰਮ ਹੈ। ਜਦੋਂ ਕੋਈ ਆਪਣੇ ਧਰਮ ਤੋਂ ਗਿਰ ਜਾਂਦਾ ਦੁਨੀਆਂ ਉਸਨੂੰ ਪਾਪੀ ਕਹਿੰਦੀ ਹੈ। ਸਤਿਗੁਰੂ ਦੇ ਬਚਨ ਨੇ ਜੇ ਧਰਮ ਕਮਾਵੇ ਤਾਂ ਧਰਮ ਨਾ ਹੋਵੇ, ਪਾਪ ਕਮਾਣੇ ਪਾਪੀ ਜਾਣੀ ਹੈ। ਜਿਹੜਾ ਧਰਮ ਦੇ ਕਰਮ ਕਰਦਾ ਦੁਨੀਆਂ ਨੂੰ ਕਹਿੰਦੀ ਬੜਾ ਧਰਮੀ ਹੈ, ਦਾਨ ਕਰੇ, ਪੁੰਨ ਕਰੇ, ਸੇਵਾ ਕਰੇ, ਗੁਰਦੁਆਰੇ ਜਾਏ, ਹੋਸਪਿਟਲ ਖੋਲੇ, ਕਾਲਜ ਬਣਾਏ, ਸਕੂਲ ਬਣਾਏ, ਲੋਕਾਂ ਦੇ ਬੱਚਿਆਂ ਨੂੰ ਪੜ੍ਹਾਏ, ਧਰਮ ਦੀ ਸਿੱਖਿਆ ਦੇਵੇ, ਨਾਮ ਨਾਲ ਜੋੜੇ, ਉਸਨੂੰ ਹੀ ਧਰਮੀ ਕਹੋਗੇ ਨਾ? ਐਸੇ ਵਿਅਕਤੀ ਨੂੰ ਜੋ ਨਿੰਦਾ ਕਰਦਾ, ਝੂਠ ਬੋਲਦਾ, ਸ਼ਰਾਬ ਪੀਂਦਾ, ਜੂਆ ਖੇਡਦਾ, ਵਿਭਚਾਰ ਕਰਦਾ, ਕਲੱਬਾਂ 'ਚ ਜਾਂਦਾ, ਬੁਰੀ ਉਹਦੀ ਹਾਲਤ ਹੈ, ਈਸ਼ਵਰ ਦੀ ਗੱਲ ਸੁਣਨ ਲਈ ਤਿਆਰ ਨਹੀਂ, ਐਸੇ ਵਿਅਕਤੀ ਨੂੰ ਧਰਮੀ ਕਹੋਗੇ? ਕਿਆ ਕਹੋਗੇ? ਪਾਪੀ ਹੈ, ਕਪਟੀ ਹੈ, ਪਾਪੀ ਹੈ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਐ ਸਿੱਧ ਜਨੋ, ਇਹ ਜਿਹੜੀ ਧਰਤੀ ਹੈ ਇਹ ਧਰਮ ਦੇ ਸਿਰ ਤੇ ਖੜੀ ਹੈ। ਈਸ਼ਵਰ ਦੇ ਕੁਝ ਅਸੂਲ ਨੇ, ਯਾਦ ਰੱਖਿਓ, ਉਹਨੇ ਤਮਾਮ ਜਿਤਨੇ ਗ੍ਰਹਿ ਨੇ ਇਹਨਾਂ ਗ੍ਰਹਿ ਵਿੱਚ ਕਸ਼ਿਸ਼ ਪੈਦਾ ਕੀਤੀ, ਇਹ ਸਭ ਇੱਕ ਦੂਸਰੇ ਦੇ ਆਸਰੇ ਖੜੇ ਨੇ, ਇੱਕ ਦੂਸਰੇ ਦੀ ਖਿੱਚ ਨਾਲ ਖੜੇ ਨੇ, ਇਹ ਉਹਦਾ ਅਸੂਲ ਹੈ। ਉਹ ਜਦੋਂ ਚਾਹੇ ਜਿਹੜੇ ਗ੍ਰਹਿ ਨੂੰ ਜਿੱਧਰ ਚਾਹੇ ਚੱਕਰ ਦੇ ਦਿੰਦਾ ਹੈ। ਬੜੇ ਬੜੇ ਵਿਗਿਆਨੀ ਐਡੀਸਨ ਵਰਗੇ, ਉਹਨਾਂ ਨੇ ਐਸੇ ਬਚਨ ਕਹੇ ਨੇ ਕਿ ਅਸੀਂ ਪਦਾਰਥ ਵਿੱਚ ਉਤਰੇ ਸਾਂ ਕਿ ਪਦਾਰਥ ਨੂੰ ਸਮਝ ਸਕੀਏ, ਪਰ ਪਦਾਰਥ ਸਮਝਣ ਯੋਗਾ ਨਹੀਂ, ਅਸੀਂ ਇਸ ਦੇ ਸਮੁੱਚੇ ਭੇਦ ਨੂੰ ਖੋਲ ਨਹੀਂ ਸਕੇ। ਇਹ ਬੜਾ ਗਹਿਰਾ ਹੈ, ਇਹਦੀ ਵਿਚਾਰ ਵਿੱਚ ਜਾਣਾ ਪਏਗਾ, ਸ਼ਾਇਦ ਇਸ ਗੱਲ ਦੀ ਸਮਝ ਆ ਜਾਏ। ਅਤੇ ਜਿਹੜੇ ਧਰਮੀ ਪੁਰਸ਼ ਸਨ ਉਹ ਵਿਚਾਰ ਵਿੱਚ ਗਏ, ਗੁਰੂ ਨਾਨਕ ਸਾਹਿਬ ਵਿਚਾਰ ਵਿੱਚ ਗਏ, ਉਹਨਾਂ ਨੇ ਸੰਸਾਰ ਦੇ ਲੋਕਾਂ ਨੂੰ ਦੱਸਿਆ ਕਿ ਇੱਕ ਈਸ਼ਵਰ ਹੈ, ਇੱਕ ਐਸੀ ਸ਼ਕਤੀ ਹੈ ਜਿਸ ਦੇ ਅੰਡਰ ਇਹ ਸਾਰੀ ਸ੍ਰਿਸ਼ਟੀ ਚੱਲ ਰਹੀ ਹੈ। ਉਹਦੇ ਬਕਾਇਦਾ ਨਿਯਮ ਨੇ, ਉਹਦੇ ਅਸੂਲ ਨੇ, ਉਹਨਾਂ ਅਸੂਲਾਂ ਦੇ ਤਹਿਤ ਉਹ ਸ੍ਰਿਸ਼ਟੀ ਨੂੰ ਚਲਾਉਂਦਾ ਹੈ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਨਿਰਮਲ ਹੈ, ਤੌਲ ਧਰਮ ਦਇਆ ਕਾ ਪੂਤ। ਯਾਦ ਰੱਖਿਓ ਧਰਮ ਦਾ ਜਨਮ ਦਇਆ ਤੋਂ ਹੁੰਦਾ, ਦਇਆ ਧਰਮ ਦੀ ਮਾਂ ਹੈ। ਤੁਲਸੀਦਾਸ ਜੀ ਨੇ ਐਸੇ ਬਚਨ ਕਹਿਣ कि दया धर्म का मूल है, पाप मूल अभिमान। तुलसी दया ना छोड़ी है, जब लग खट में प्राण। कहते धर्म का मुढ़ जेड़ा है वह दया है। जेड़ा व्यक्ति दयावान नहीं वह धर्मी नहीं हो सकता। पाप का मुढ़ हंकार है, जिथे हंकार है उत्थे पाप होएगा, अवश्य होएगा। तो तुलसीदास जी कहते उन्नी देर तक दया न छो जिनी देर तक थोड़े अंदर प्राण चलते, ताकि तुम दया दे होने करके धर्मी बने रहो। सतगुरु पातशाह जी कहते धर्म निर्मल है, दया का पुत्र है, तौल धर्म दया का पूत। अगे आप जी कह रहे हैं,
संतोख थाप रखिया जिन सूत।
कहते दया करने वाला व्यक्ति, धर्मी व्यक्ति वह संतोखी भी होएगा। धर्मी व्यक्ति ही संतोखी हो सकता है। जिस दे अंदर धर्म नहीं, आ तुसीं देखदे हो संसार विच अरबांपति लोग पए, कि उन्होंने अंदर संतोख आ जाता है। गुरु के बचन ने सहस खटै लख को उठ थावै, तृप्त न आवै माया पाछे भावै, अनक भोग भिख्या के करै न तृप्तावै खप खप मरै, बिना संतोख नहीं को राजै, सुपन मनोरथ बिरथे सब काजै। जेड़े धर्मी उन्होंने अंदर संतोख आता है। धन गुरु पातशाह जी कहते ओ ईश्वर जिसने संतोख थाप रखिया, उन्होंने अंदर टका के रखा है, जिसने अपनी शक्ति के सूत्र विच सारी सृष्टि नु परोया है। संतोख थाप रखिया जिन सूत, याद रखो नाम एक सूत्र है, ईश्वर एक सूत्र है, जिसके पास सब कुछ है। दुनिया की जो चीज चाहते हो वो ही तुहानू नाम नाल प्राप्त हो सकती, क्योंकि वह नाम रूपी सूत्र नाल बनी हुई है। बाणी के ऐसे बचन भी ने, एक सूत परोए मणिए, ते तमाम 84 लाख जूना मणके, एक सूत इन्हां मणकियां विच सूत्र एक ईश्वर ही है। एक सूत परोए मणिए, गांठी भिन्न 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 तणिए, फिरती माला बहुविध पाए। कहिंदे इह जिहड़ी ईश्वर की परोई होई इह संसार की माला है, इहनूं कोई फेरन वाला नहीं, इह अपने आप उस दे निजम विच बद्धी घूम रही है। जिवें आप बाणी च पढ़दे हो ना, भै विच सूरज भै विच चंद, को करोड़ी चलत न अंत। ये उसके भै विच उसके अद विच दिन रात घूमते हैं। तो सतगुरु पातशाह जी कहते हैं इवें ही ओ फिरती माला बहुविध पाए, खिंचा सूत आई ठाए। जदों उस माला नूं ओ सूतर ईश्वर समेट लैंदा है तां ओह टिकाणे आ जांदी। साहब सतगुरु पातशाह दे बचन ने आप कहते हैं संतोख थाप रख्या जिन सूत। जिसने संतोख थाप्या अस्थित कीता है, ते जेड़े संतोख नाल जुड़दे ओ जीव निर्मल हो जांदे, ओ ईश्वर नू प्राप्त कर लैंदे, जेड़े संतोखी हो जांदे हन।
जे को बुझा हुआ सचिया,
गुरु ने ऐसे वचन बाणी च कहे, कहण लगे विण तुद होर जे मंगणा सिर दुखां कै दुख, देह नाम संतोखिया उतरा मन की भुख। नाम नाल संतोख पैदा हुंदा है। ये गुण जड़े ने धर्म दया तीरजता संतोख ते विचार, ये नाम विचों पैदा हुंदे। सर सतगुरु पातशाह जी कहते ने जे को बुझै, जेड़ा व्यक्ति इस गल नूं जान लेंदा है कि नाम तो बिना कुछ नहीं। गुरु साहब ने जान लिया, उन्होंने बचन कहे साडे लई, कहन लगे डिठा सब संसार सुख ना नाम बिन, तन धन होसी शार जाने कोई जन। उन्होंने जान लिया, उन्होंने कह दिता ਤੇ ਜਿਹੜਾ ਕੋਈ ਜਾਣ ਲੈਂਦਾ ਹੈ, ਕੋਈ ਵੀ ਜਾਣ ਲੈ, ਜੇ ਕੋ ਬੁੱਝੈ ਹੋਵੇ ਸਚਿਆਰ, ਉਹ ਫਿਰ ਦੁਨੀਆਂ ਦੇ ਲੋਕਾਂ ਨਾਲੋਂ ਚੰਗਾ ਹੋ ਜਾਂਦਾ। ਕੋਈ ਚੰਗਾ ਕੰਮ ਕਰਦੀ ਹੈ ਨਾ ਬੱਚੀ, ਬੱਚਾ ਚੰਗਾ ਕੰਮ ਕਰਦਾ ਘਰ ਦੇ ਵਿੱਚ, ਸੋਹਣਾ ਸਭ ਕੁਝ ਚੰਗਾ ਕਰਦਾ ਹੈ, ਤੇ ਤੁਸੀਂ ਕਹਿੰਦੇ ਬੜਾ ਸਚਿਆਰਾ ਹੈ, ਇਹ ਬੱਚੀ ਬੜੀ ਸਚਿਆਰੀ ਹੈ। ਇਵੇਂ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜਿਹੜਾ ਉਸ ਨੂੰ ਜਾਣ ਲੈਂਦਾ ਹੈ ਉਹ ਹੋਵੇ ਸਚਿਆਰ, ਉਹ ਸਚਿਆਰਾ ਹੋ ਜਾਂਦਾ। ਅਗਲੀ ਪੰਕਤੀ ਚ ਆਪ ਕਹਿ ਰਹੇ ਹਨ,
ਧਵਲਾ ਉਪਰ ਕੀਤਾ ਭਾਰ।
ਕਹਿੰਦੇ ਫਿਰ ਸਿੱਧੋ ਜੇ ਦੇਖਿਆ ਜਾਏ ਤੇ ਉਹ ਜਿਹੜਾ ਧਵਲਾ ਬਲਦ ਹੈ ਉਹਦੇ ਉੱਤੇ ਭਾਰ ਕਿੰਨਾ ਕੁ ਹੈ ਤੁਸੀਂ ਕਹਿ ਨਹੀਂ ਸਕਦੇ। ਯਾਦ ਰੱਖਿਓ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ ਨੇ ਕਿ ਧਰਤੀ ਤੇ ਭਾਰ ਹੈ, ਪਰ ਕਾਹਦਾ ਹੈ? ਜੇ ਅਸਮਾਨ ਨਾਲ ਖਹਿੰਦੇ ਪਰਬਤ ਨੇ ਧਰਤੀ ਉਹਨਾਂ ਦਾ ਭਾਰ ਨਹੀਂ ਮੰਨਦੀ, ਧਰਤੀ ਬਨਸਪਤੀ ਦਾ ਭਾਰ ਨਹੀਂ ਮੰਨਦੀ, ਧਰਤੀ ਮੰਦਰਾਂ ਦਾ ਭਾਰ ਮਕਾਨਾਂ ਦਾ ਭਾਰ ਨਹੀਂ ਮੰਨਦੀ, ਪਰ ਉਹ ਕਾਹਦੇ ਨਾਲ ਭਾਰ ਮੰਨਦੀ ਹੈ? ਭਾਈ ਗੁਰਦਾਸ ਜੀ ਕਹਿੰਦੇ ਨੇ ਭਾਰੀ ਭੋਈ ਅਕਿਰਤ ਘਣ ਮੰਦੀ ਹੂ ਮੰਦੇ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਧਰਤੀ ਅਕਿਰਤ ਘਣਾ ਦਾ ਭਾਰ ਮੰਨਦੀ ਹੈ। ਅਕਿਰਤ ਖਣ ਕੌਣ ਹੈ? ਜਿਹੜਾ ਕਿਸੇ ਦੇ ਕੀਤੇ ਗੁਣ ਨੂੰ ਜਾਣਦਾ ਨਹੀਂ, ਕੋਈ ਉਪਕਾਰ ਨੂੰ ਭੁਲਾ ਦੇਵੇ, ਉਪਕਾਰ ਨੂੰ ਨਾ ਜਾਣੇ, ਕਿਸੇ ਤੇ ਕੀਤਾ ਕੋਈ ਅਹਿਸਾਨ ਭੁਲਾ ਦੇਵੇ, ਤੇ ਉਹਨੂੰ ਕਹਿੰਦੇ ਨੇ ਅਕਿਰਤ ਖਣ। ਭਾਈ ਸਾਹਿਬ ਜੀ ਨੇ ਆਪਣੀ ਬਾਣੀ ਚ ਲਿਖਿਆ ਅਕਿਰਤ ਖਣ ਦੀ ਪਰਿਭਾਸ਼ਾ। ਆਪ ਕਹਿੰਦੇ ਨੇ ਮਧ ਵਿੱਚ ਰਿੱਧਾ ਪਾਇ ਕੈ ਕੁੱਤੇ ਦਾ ਮਾਸ, ਧਰਿਆ ਮਾਣਸ ਖੋਪੜੀ ਤਿਸ ਮੰਦੀ ਵਾਸ, ਢੱਕ ਲੈ ਚੱਲੀ ਚੂਹੜੀ ਕਾ ਕੱਜਣ ਤਾਸ। ਕਹਿੰਦੇ ਸ਼ਰਾਬ ਵਿੱਚ ਪਾ ਕੇ ਕੁੱਤੇ ਦਾ ਮਾਸ ਬੰਦੇ ਦੀ ਖੋਪੜੀ ਵਿੱਚ ਰਿੰਨਣ ਲਈ ਧਰਿਆ ਬਣ ਗਿਆ। ਹੁਣ ਇਹ ਸਾਰੀਆਂ ਚੀਜ਼ਾਂ ਪੈੜੀਆਂ ਨੇ, ਪਹਿਲਾਂ ਕੁੱਤੇ ਦਾ ਮਾਸ, ਫਿਰ ਬੰਦੇ ਦੀ ਖੋਪੜੀ, ਫਿਰ ਸ਼ਰਾਬ ਵਿੱਚ ਰਿੰਨਿਆ, ਫਿਰ ਉਹਨੂੰ ਢੱਕ ਲਿਆ। ਤੇ ਜਦੋਂ ਢੱਕ ਕੇ ਜਾਂਦੀ ਹੋਈ ਉਹ ਸਵਾਣੀ ਨੂੰ ਪੁੱਛਿਆ ਗਿਆ ਕਿ ਤੂੰ ਇਹ ਢੱਕ ਕੇ ਕੀ ਕਿਉਂ ਲੈ ਕੇ ਚੱਲੀ ਹੈ, ਇਹ ਤਾਂ ਸਾਰੀਆਂ ਵਸਤੂਆਂ ਮਾੜੀਆਂ ਨੇ। ਕਹਿੰਦੀ ਨਜ਼ਰੀ ਪਵੇ ਕਿਰਤ ਖਣ ਮਤ ਹੋਏ ਵਿਨਾਸ। ਕਹਿੰਦੀ ਜੇ ਕਦੇ ਕਿਰਤ ਖਣ ਦੀ ਨਿਗਾਹ ਪੈ ਗਿਆ ਤਾਂ ਇਹ ਖਰਾਬ ਹੋ ਜਾਏਗਾ, ਇਸ ਲਈ ਮੈਂ ਇਹਨੂੰ ਢੱਕ ਕੇ ਲੈ ਕੇ ਚੱਲੀ ਹਾਂ। ਤੋ ਪਿਆਰਿਓ, ਅਕਿਰਤ ਖਣ ਦਾ ਭਾਰ ਹੈ ਇਸ ਧਰਤੀ ਤੇ। ਤਵਲਾ ਉੱਪਰ ਕੀਤਾ ਭਾਰ, ਧਰਮ ਦੇ ਉੱਤੇ ਉਸ ਬੌਲਦ ਦੇ ਉੱਤੇ ਕਿੰਨਾ ਭਾਰ ਹੈ, ਧਰਮ ਤੇ ਕਿੰਨਾ ਭਾਰ ਹੈ, ਇਹ ਤੁਸੀਂ ਤੇ ਮੈਂ ਨਹੀਂ ਦੱਸ ਸਕਦੇ। ਗੁਰੂ ਨਾਨਕ ਸਾਹਿਬ ਜਿਸ ਸਮੇਂ ਚ ਆਏ ਉਸ ਸਮੇਂ ਦੀ ਬਾਤ ਆਪ ਜੀ ਨੇ ਬਾਣੀ ਚ ਕਹੀ ਹੈ। ਆਪ ਜੀ ਕਹਿੰਦੇ ਕਿ ਹਾਂ ਪਾਲ ਵਕੁੰਨੀ ਹੋਈ, ਅੰਧੇਰਾ ਰਾਹ ਨਾ ਕੋਈ। ਕਹਿਣ ਲੱਗੇ ਮੈਂ ਹਨੇਰੇ ਚ ਘੁੰਮਦਾ ਹਾਂ, ਮੈਂ ਕੀ ਤੱਕਦਾ ਕੂੜ ਅਮਾਵਸ, ਸਾਚ ਚੰਦਰਮਾ ਦੀਸਾ ਨਾਹੀ ਕਹਿ ਚੜਿਆ। ਕਹਿੰਦੇ ਕੂੜ ਦੀ ਮੱਸਿਆ ਸ਼ਾਹੀ ਹੋਈ ਹੈ, ਹਰ ਪਾਸੇ ਝੂਠ ਹੈ, ਸੱਚ ਦਾ ਚੰਦਰਮਾ ਦਿਸਦਾ ਨਹੀਂ ਕਿਤੇ ਚੜਿਆ ਹੋਏ। ਇਸ ਕਰਕੇ ਮੈਂ ਰਸਤਾ ਲੱਭਣ ਦਾ ਯਤਨ ਕਰਦਾ ਹਾਂ, ਭਾਲ ਵਕੁੰਨੀ ਹੋਈ, ਅੰਧੇਰਾ ਰਾਹ ਨਾ ਕੋਈ। ਇਸ ਹਨੇਰੇ ਵਿੱਚ ਜਿੱਥੇ ਇੰਨਾ ਝੂਠ ਹੈ, ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਮੈਨੂੰ ਸੱਚ ਦਾ ਦਿਨ ਦਿਸਦਾ ਨਹੀਂ, ਰਸਤਾ ਨਹੀਂ ਲੱਭਦਾ ਜਿਸ ਰਸਤੇ ਤੇ ਪੈ ਕੇ ਮੈਂ ਸੱਚ ਤੇ ਪਹੁੰਚ ਸਕਾਂ। ਤੋ ਸਾਹਿਬ ਸਤਿਗੁਰੂ ਪਾਤਸ਼ਾਹ ਅਗਲੀ ਪੰਕਤੀ ਵਿੱਚ ਫਰਮਾਨ ਕਰਦੇ ਹਨ,
ਧਰਤੀ ਹੋਰ ਪਰਾ ਹੋਰ।
ਕਹਿੰਦੇ ਐ ਸਿੱਧੋ, ਧਰਤੀਆਂ ਦਾ ਕੋਈ ਅੰਤ ਨਹੀਂ, ਧਰਤੀ ਇਸ ਤੋਂ ਬਿਨਾਂ ਹੋਰ ਵੀ ਹੈ, ਉਸ ਤੋਂ ਪਰੇ ਹੋਰ ਵੀ ਹੈ, ਪਰ ਜੇ ਤੁਹਾਡੀ ਗੱਲ ਮੰਨ ਲਈ ਜਾਏ ਤਾਂ ਉਹ ਗਲਤ ਹੈ। ਕਿਉਂਕਿ ਅਗਲੀ ਪੰਕਤੀ ਚ ਦੱਸਦੇ ਹਨ,
ਤਿਸ ਤੇ ਭਾਰ ਤਲਾ ਕਮਣ ਜੋ।
ਕਹਿੰਦੇ ਹਰ ਧਰਤੀ ਤੇ ਭਾਰ ਹੈ, ਹਰ ਧਰਤੀ ਦਾ ਭਾਰ ਹੈ, ਉਹਦੇ ਥੱਲੇ ਕੌਣ ਜ਼ੋਰ ਹੈ, ਕਿਹੜੀ ਤਾਕਤ ਹੈ ਜਿਹੜੀ ਉਸ ਧਰਤੀ ਨੂੰ ਰੋਕ ਕੇ ਬੈਠੀ ਹੈ। ਧਰਤੀ ਤਾਂ ਮੰਨ ਲੈਂਦੇ ਕਿ ਧਰਤੀ ਹੋਰ ਪਰ ਹੈ, ਹੋਰ ਹੋਰ ਧਰਤੀਆਂ ਮੰਨ ਲਓ, ਪਰ ਕਿੰਨੇ ਕੁ ਬਲਦ ਮੰਨੀ ਜਾਓਗੇ? ਬਲਦ ਤੁਸੀਂ ਕਹਿੰਦੇ ਹੋ ਇੱਕ ਹੈ, ਇੱਕ ਬਲਦ ਨੇ ਧਰਤੀ ਚੁੱਕੀ ਹੈ, ਧਰਤੀਆਂ ਅਨੇਕਾਂ ਨੇ, ਤੇ ਧਰਮ ਧਰਤੀ ਨੂੰ ਟਿਕਾ ਕੇ ਰੱਖਦਾ, ਈਸ਼ਵਰ ਦੇ ਨਿਯਮ ਜਿਹੜੇ ਨੇ ਉਹਨਾਂ ਕਰਕੇ ਧਰਤੀ ਖੜੀ ਹੈ, ਤੇ ਧਰਤੀ ਦੇ ਥੱਲੇ ਕੋਈ ਹੋਰ ਆਸਰਾ ਨਹੀਂ ਹੈ। ਸਤਿਗੁਰੂ ਜੀ ਕਹਿ ਰਹੇ ਹਨ
ਜੀ ਜਾਤ ਰੰਗਾ ਕੇ ਨਾਮ,
ਉਸ ਈਸ਼ਵਰ ਨੇ ਜੀਵ ਪੈਦਾ ਕੀਤੇ। ਯਾਦ ਰੱਖਿਓ, ਜਾਤ ਜਾਣਿਆ ਜਾਂਦਾ ਇਸ ਗੱਲ ਨੂੰ, ਐਸਾ ਨਹੀਂ ਕਿ ਈਸ਼ਵਰ ਨੇ ਜਾਤਾਂ ਪੈਦਾ ਕੀਤੀਆਂ। ਬਹੁਤੇ ਸਾਡੇ ਵਿਦਵਾਨ ਲੋਕ ਇਹ ਅਰਥ ਕਰਦੇ ਨੇ ਉਹਨੇ ਜਾਤਾਂ ਪੈਦਾ ਕੀਤੀਆਂ। ਗੁਰੂ ਨੂੰ ਸਮਝਣ ਦਾ ਯਤਨ ਕਰੋ। ਗੁਰੂ ਬਾਣੀ ਚ ਕਹਿੰਦਾ ਅੱਗੇ ਜਾਤ ਨਾ ਜੋਰ ਹੈ, ਅੱਗੇ ਜੀਓ ਨਵੇਂ। ਕਿਤੇ ਆਪ ਕਹਿੰਦੇ ਨੇ ਜਾਤੀ ਦੇ ਕੇ ਹੱਥ ਸੱਚ ਪਰਖੀਐ, ਮੋਹਰਾ ਹੋਵੇ ਹੱਥ ਮਰੀਐ ਚੱਖੀਐ। ਤੋ ਇੱਥੇ ਆਪ ਜੀ ਕਹਿੰਦੇ ਨੇ ਉਸਨੇ ਜੀਵ ਪੈਦਾ ਕੀਤਾ, ਇਹ ਜਾਤ ਜਾਣਿਆ ਜਾਂਦਾ। ਸਾਰੇ ਜਾਣਦੇ ਨੇ ਕਿ ਜੀਵ ਉਸਨੇ ਪੈਦਾ ਕੀਤੇ, ਤਮਾਮ ਰੰਗ ਉਸਨੇ ਪੈਦਾ ਕੀਤੇ। ਜੀ ਜਾਤ ਰੰਗਾ ਕੇ ਨਾਵ, ਦੇਖਦੇ ਹੋ ਤੁਸੀਂ ਜੀਵ ਨੇ ਸੰਸਾਰ ਤੇ, ਜਾਤੀਆਂ ਮਨੁੱਖ ਨੇ ਬਣਾਈਆਂ, ਤਮਾਮ ਰੰਗ ਨੇ ਉਹਨਾਂ ਰੰਗਾਂ ਦੇ ਨਾਮ ਬੰਦੇ ਨੇ ਰੱਖੇ, ਇਹ ਕਾਲਾ ਹੈ, ਇਹ ਪੀਲਾ ਹੈ, ਇਹ ਨੀਲਾ ਹੈ, ਇਹ ਸਫੇਦ ਹੈ, ਇਹ ਨਾਮ ਬੰਦੇ ਨੇ ਦਿੱਤੇ ਨੇ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਅੱਗੇ ਕਹਿੰਦੇ ਹਨ
ਸਭਨਾ ਲਿਖਿਆ ਉੜੀ ਕਲਾਮ,
ਇਹ ਸਭ ਉਸਨੇ ਪੈਦਾ ਕੀਤੇ ਨੇ ਈਸ਼ਵਰ ਨੇ, ਤੇ ਸਾਰਿਆਂ ਦੇ ਮੱਥੇ ਤੇ ਜਦੋਂ ਉਸ ਦੀ ਕਲਮ ਚੱਲੀ, ਬੁੜੀ ਦਾ ਅਰਥ ਹੈ ਚੱਲੀ, ਜਦੋਂ ਉਸ ਦੀ ਕਲਮ ਚੱਲੀ ਤਾਂ ਤਮਾਮ ਜੀਵਾਂ ਦੇ ਮੱਥੇ ਤੇ ਲੇਖ ਲਿਖੇ ਗਏ। ਉਹਨਾਂ ਲੇਖਾਂ ਮੁਤਾਬਕ ਬਾਣੀ ਦੇ ਬਚਨ ਨੇ ਸਰਬ ਜੀਆਂ ਸਿਰ ਲੇਖ ਤੋਂ ਰਾਹੂ, ਬਿਨ ਲੇਖੇ ਨਹੀਂ ਕੋਈ ਜੀਉ। ਸਾਰਿਆਂ ਜੀਵਾਂ ਦੇ ਮੱਥੇ ਤੇ ਤੁਰ ਤੋਂ ਲੇਖ ਲਿਖਿਆ ਹੁੰਦਾ, ਕੋਈ ਲਿਖਿਤ ਬਿਨਾਂ ਨਹੀਂ ਹੈ। ਤਮਾਮ ਜੀਵਾਂ ਦੇ ਮੱਥੇ ਦੇ ਲੇਖ ਉਹਨਾਂ ਨੂੰ ਮਿਲਦੇ ਨੇ। ਸਤਿਗੁਰੂ ਪਾਤਸ਼ਾਹ ਦੇ ਬਚਨ ਨੇ ਪਾਵਨ ਬਾਣੀ ਵਿੱਚ ਕਿ ਜੋ ਨਾਨਕ ਜੋ ਲਿਖਿਆ ਸੋ ਵਰਤਦਾ, ਸੋ ਬੂਝਾ ਜਿਸ ਨੂੰ ਨਦਰ ਹੋਏ। ਲੇਖ ਨਾ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ, ਉਹਨੇ ਜੋ ਮੱਥੇ ਤੇ ਲਿਖਿਆ ਹੈ। ਜਿਵੇਂ ਅੱਜ ਤੁਸੀਂ ਕੰਪਿਊਟਰ ਵਿੱਚ ਕੋਈ ਪ੍ਰੋਗਰਾਮ ਬਣਾ ਕੇ ਪਾ ਦਿੰਦੇ ਹੋ ਫਲਾਪੀ, ਜੋ ਉਸ ਦੇ ਵਿੱਚ ਹੈ ਫਲਾਪੀ ਦੇ ਉਹ ਹੀ ਦੇਖ ਪਾਓਗੇ ਇੱਕ ਸਕਰੀਨ ਦੇ ਉੱਪਰ, ਇਵੇਂ ਹੀ ਤੁਹਾਡੇ ਇਸ ਕੰਪਿਊਟਰ ਵਿੱਚ ਵੀ ਉਹਨੇ ਤੁਹਾਡੇ ਜੀਵਨ ਦੀ ਫਲਾਪੀ ਪਾਈ ਹੈ। ਜੋ ਉਸ ਤੇ ਹੈ ਉਹ ਹੀ ਵਰਤੇਗਾ, ਸਮੇਂ ਸਮੇਂ ਮੁਤਾਬਕ ਉਹ ਹੀ ਵਰਤੇਗਾ। ਪਰ ਸਾਨੂੰ ਕਿਉਂਕਿ ਉਸਦਾ ਗਿਆਨ ਨਹੀਂ, ਅਸੀਂ ਅੱਗੇ ਜਾਣਦੇ ਨਹੀਂ, ਅਸੀਂ ਉਸ ਨਾਲ ਜੁੜੇ ਨਹੀਂ, ਇਸ ਕਰਕੇ ਅਸੀਂ ਸੋਚਦੇ ਹਾਂ ਨਹੀਂ ਮੈਂ ਕਰ ਸਕਦਾ ਹਾਂ, ਮੇਰੇ ਵਿੱਚ ਸ਼ਕਤੀ ਹੈ। ਜਿਨ੍ਹਾਂ ਨੇ ਜਾਣ ਲਿਆ ਉਹਨਾਂ ਨੇ ਐਸੇ ਬਚਨ ਕਹਿ ਦਿੱਤੇ, ਮੇਰਾ ਕੀ ਆ ਕਸ਼ੂ ਨਾ ਹੋਏ, ਕਰ ਹੈਰਾਨ ਹੋਏ ਹੈ ਸੋਏ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸਭਨਾ ਲਿਖਿਆ ਬੁੜੀ ਕਲਾਮ, ਜਦੋਂ ਉਸ ਦੀ ਕਲਮ ਚੱਲੀ ਉਸ ਈਸ਼ਵਰ ਨੇ ਤਮਾਮ ਜੀਵਾਂ ਦੇ ਮੱਥੇ ਤੇ ਲੇਖ ਲਿਖ ਦਿੱਤੇ, ਲਿਖੇ ਹੋਏ ਅਨੁਸਾਰ ਇਹ ਵਰਤਦੇ ਹਨ। ਅੱਗੇ ਆਪ ਜੀ ਕਹਿ ਰਹੇ ਹਨ
ਇਹੋ ਲੇਖਾ ਲਿਖ ਜਾਣ ਕੋਏ,
ਇਹ ਲਿਖੇ ਹੋਏ ਲੇਖੇ ਨੂੰ ਕੋਈ ਵਿਰਲਾ ਹੀ ਜਾਣਦਾ ਹੈ, ਤਮਾਮ ਨਹੀਂ ਜਾਣਦੇ। ਅਗਲੀਆਂ ਪੰਕਤੀਆਂ ਚ ਕਹਿੰਦੇ ਹਨ
ਲੇਖਾ ਲਿਖਿਆ ਕੀਤਾ ਹੋਏ,
ਇਹ ਲੇਖਾ ਜੇ ਮੱਥੇ ਤੇ ਲਿਖਿਆ ਗਿਆ ਹੈ ਕਿਸ ਤਰ੍ਹਾਂ ਦਾ ਹੈ, ਕਿਹੋ ਜਿਹਾ ਹੈ, ਕਿੰਨਾ ਕੁ ਹੈ ਲੇਖ ਲਿਖਿਆ ਮੇਰੇ ਮੱਥੇ ਤੇ, ਕਿੰਨਾ ਧਨ ਮੈਂ ਪ੍ਰਾਪਤ ਕਰਾਂਗਾ, ਕਿੰਨੇ ਪਦਾਰਥ ਮੇਰੇ ਕੋਲ ਆਉਣਗੇ, ਨਾਮ ਜਪਾਂਗਾ ਨਹੀਂ ਜਪਾਂਗਾ, ਕੋਈ ਪਤਾ ਨਹੀਂ ਕਿਸੇ ਨੂੰ ਮੇਰੇ ਮੱਥੇ ਤੇ ਕੀ ਲੇਖ ਲਿਖਿਆ ਹੈ। ਅਗਲੀ ਪੰਕਤੀ ਚ ਆਪ ਕਹਿੰਦੇ ਹਨ
ਕੀਤਾ ਤਾਂ ਸਵਾਲਿਓ ਰੂਪ,
ਧੰਨਵਾਦ ਪਾਤਸ਼ਾਹ ਜੀ ਕਹਿੰਦੇ ਉਸ ਦਾ ਬਲ ਕਿੰਨਾ ਹੈ, ਉਹ ਸੁੰਦਰ ਕਿੰਨਾ ਹੈ, ਉਸ ਦਾ ਰੂਪ ਕੈਸਾ ਹੈ, ਇਹ ਕੋਈ ਜਾਣਦਾ ਨਹੀਂ ਹੈ।
ਕੀਤੀ ਦਾਤ ਜਾਣੇ ਕੌਣ
ਕੂਤ, ਉਸ ਦੀਆਂ ਦਾਤਾਂ ਕਿਤਨੀਆਂ ਨੇ, ਕੋਈ ਕੂਤ, ਕੂਤ ਹੁੰਦਾ ਕੱਛਣ ਵਾਲਾ, ਕੱਛਣ ਸਮਝਦੇ ਹੋ, ਜਿਵੇਂ ਪਟਵਾਰੀ ਖੇਤਾਂ ਦੀ ਇੱਕ ਇੱਕ ਵੱਟ ਤੇ ਜਾ ਕੇ ਕੱਛ ਕੇ ਫਿਰ ਕੇ ਉੱਥੇ ਆਪਣੇ ਖਾਤੇ ਚੜਾਉਂਦਾ, ਇੱਥੇ ਚਰੀ ਬੀਜੀ ਹੈ, ਇੱਥੇ ਜਵਾਰ ਬੀਜੀ ਹੈ, ਇੱਥੇ ਪੁਰਾਣੀ ਚੀਜ਼ ਬੀਜੀ ਹੈ, ਉਹਦਾ ਮਤਲਬ ਹੈ ਕੂਤ। ਕੂਤ ਦਾ ਅਰਥ ਮਹਾਂਪੁਰਸ਼ਾਂ ਨੇ ਕੁੱਤਾ ਵੀ ਕੀਤਾ ਹੈ, ਕਿ ਕੌਣ ਕੁੱਤਾ ਜਾਣਦਾ ਉਸ ਈਸ਼ਵਰ ਦੀਆਂ ਦਾਤਾਂ ਕਿੰਨੀਆਂ ਹਨ, ਕੌਣ ਐਸਾ ਪਟਵਾਰੀ ਹੈ ਮੁਨਸ਼ੀ ਮਸੱਦੀ ਹੈ ਜਿਹੜਾ ਜਾਣਦਾ ਹੈ ਉਸ ਈਸ਼ਵਰ ਦੀਆਂ ਦਾਤਾਂ ਕਿੰਨੀਆਂ ਹਨ। ਦਾਤੀ ਸਾਹਿਬ ਸੰਧੀਆਂ ਕਿਆ ਚੱਲਾ ਤਿਸ ਨਾਲ, ਇੱਕ ਜਾਗਣ ਦੇ ਨਾਲ ਹਨ ਇੱਕ ਨਾ ਸੁੱਤਿਆਂ ਦੇ ਉਠਾਲ। ਦਾਤਾਂ ਉਸ ਦੀਆਂ ਨੇ ਜਿਸ ਨੂੰ ਚਾਹੇ ਦੇ ਦੇ ਦੇਵੇ ਦਾਤੇ ਦਾਤ ਰੱਖੀ ਆ ਤਪਣੇ ਜਿਸ ਭਾਵ ਹੈ ਤਿਸ ਦੇਈ। ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਕਿੰਨੀ ਕੁ ਦਾਤ ਹੈ ਉਸ ਦੀ, ਵੱਡੇ ਮੇਰੇ ਸਾਹਿਬਾ ਗੁਣੀ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕਿਰਤਾ ਕੇਵਲ ਚੀਰਾ। ਉਹਦੀਆਂ ਦਾਤਾਂ ਕਿਤਨੀਆਂ ਹਨ ਉਹਦਾ ਵਿਸਥਾਰ ਕਿਤਨਾ ਹੈ ਕੋਈ ਜਾਣਦਾ ਨਹੀਂ। ਅਗਲੀ ਪੰਕਤੀ ਚ ਆਪ ਜੀ ਕਹਿੰਦੇ ਹਨ
ਕੀਤਾ ਪਸਾਓ ਇੱਕ ਕਵਾਓ,
ਬਸ ਉਸ ਦੇ ਇੱਕ ਸ਼ਬਦ ਤੋਂ ਸੰਸਾਰ ਦਾ ਪਸਾਰਾ ਹੋਇਆ ਹੈ। ਜੋ ਉਸਨੇ ਚਾਹਿਆ ਕਿ ਮੈਂ ਇੱਕ ਤੋਂ ਅਨੇਕ ਹੋ ਜਾਵਾਂ, ਇਸ ਸ਼ਬਦ ਤੋਂ ਸੰਸਾਰ ਅਨੇਕ ਹੋ ਗਿਆ। ਕੀਤਾ ਪਸਾਓ ਇੱਕੋ ਕਵਾਓ, ਖੰਡ ਦੀਪ ਸਭ ਲੋਹਾ, ਇਹ ਕਵਾਵੇ ਤੇ ਸਭ ਹੋਆ। ਕਵਾਓ ਹੁੰਦਾ ਸ਼ਬਦ, ਸ਼ਬਦ ਅਰਥ ਬ੍ਰਹਮ ਵੀ ਹੈ, ਸ਼ਬਦ ਅਰਥ ਬੋਲਣਾ, ਬੋਲਦੇ ਹੋ ਤੁਸੀਂ ਇਹ ਸ਼ਬਦ ਨੇ। ਗੁਰੂ ਸਾਹਿਬ ਨੇ ਅੱਗੇ ਆਏਗਾ ਤੁਸੀਂ ਆਪ ਕੱਲ ਸਰਵਣ ਕਰੋਗੇ, ਆਪ ਇੱਥੇ ਕਹਿ ਰਹੇ ਨੇ ਉਸ ਨੇ ਇੱਕ ਸ਼ਬਦ ਤੋਂ ਸੰਸਾਰ ਦਾ ਪਸਾਰਾ ਕੀਤਾ, ਉਸ ਦੇ ਬੋਲ ਤੋਂ ਸੰਸਾਰ ਹੋ ਗਿਆ। ਜਦੋਂ ਉਹ ਬੋਲਿਆ ਤੇ ਫਿਰ ਗੁਰੂ ਪਾਤਸ਼ਾਹ ਜੀ ਅੱਗੇ ਕਹਿੰਦੇ ਹਨ
ਤਿਸ ਤੇ ਹੋਏ ਲੱਖ ਦਰਿਆ।
ਉਸ ਪਰਮੇਸ਼ਵਰ ਦੇ ਇੱਕ ਸ਼ਬਦ ਤੋਂ ਲੱਖਾਂ ਹੀ ਦਰਿਆ ਪੈਦਾ ਹੋ ਗਏ। ਯਾਦ ਰੱਖਿਓ ਪੁਰਾਤਨ ਸਮੇਂ ਵੱਲ ਚਲੇ ਜਾਓ, ਹਜ਼ਾਰਾਂ ਸਾਲ ਪਿੱਛੇ, ਉਦੋਂ ਤੁਹਾਨੂੰ ਐਸਾ ਲਿਖਿਆ ਮਿਲੇਗਾ ਕਿ ਬੜੀਆਂ ਬਰਸਾਤਾਂ ਹੁੰਦੀਆਂ ਸਨ, ਬੜੇ ਦਰਿਆ ਵਗਦੇ ਸਨ, ਬੜਾ ਪਾਣੀ ਸੀ, ਬੜੇ ਭਿਆਨਕ ਜਾਨਵਰ ਸਨ। ਉਹ ਸਭ ਕਿੱਥੋਂ ਹੋਇਆ? ਸਾਚੇ ਤੇ ਪਵਨਾ ਭਇਆ, ਪਵਨਾ ਤੇ ਜਲ ਹੋਏ। ਉਸ ਨੇ ਪਾਣੀ ਹਵਾ ਪੈਦਾ ਕੀਤੀ, ਹਵਾ ਤੋਂ ਪਾਣੀ ਪੈਦਾ ਕੀਤਾ, ਫਿਰ ਜਲ ਤੇ ਤ੍ਰਿਭਵਨ ਸਾਜਿਆ, ਖਟ ਖਟ ਜੋਤ ਸਮੋਏ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਸ ਪਰਮੇਸ਼ਵਰ ਤੋਂ ਲੱਖਾਂ ਹੀ ਜੀਵਨ ਦੇ ਦਰਿਆ ਚੱਲ ਪਏ, ਲੱਖਾਂ ਹੀ ਜੀਵਨ ਉਸ ਤੋਂ ਨਿਕਲੇ। ਸਤਿਗੁਰੂ ਜੀ ਕਹਿ ਰਹੇ ਹਨ
ਕੁਦਰਤ ਕਵਣ ਕਹਾ ਵਿਚਾਰ।
ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਉਸ ਦੀ ਕੁਦਰਤ ਕੀ ਹੈ, ਕੌਣ ਉਸ ਦੇ ਵਿਚਾਰ ਨੂੰ ਕਹਿ ਸਕਦਾ? ਕੋਈ ਨਹੀਂ ਕਹਿ ਸਕਦਾ। ਯਾਦ ਰੱਖਿਓ ਸਾਇੰਸ ਜਿਹੜੀ ਹੈ ਉਹ ਕੇਵਲ ਕੁਦਰਤ ਨੂੰ ਮੰਨਦੀ ਹੈ, ਉਹ ਕਹਿੰਦੀ ਨੇਚਰ ਤਾਂ ਹੈ ਪਰ ਈਸ਼ਵਰ ਨਹੀਂ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕੁਦਰਤ ਜਾਤੀ ਜਿਨਸੀ ਰੰਗੀ, ਕੁਦਰਤ ਜੀ ਜਹਾਨ, ਕੁਦਰਤ ਨੇਕੀਆਂ ਕੁਦਰਤ ਬਦੀਆਂ, ਕੁਦਰਤ ਮਾਨ ਅਪਮਾਨ, ਕੁਦਰਤ ਪੌਣ ਪਾਣੀ ਬੈਸੰਤਰ, ਕੁਦਰਤ ਧਰਤੀ ਖਾਕ, ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਬਾਕੀ ਨਾਈ ਪਾਕ। ਉਹ ਕੁਦਰਤ ਉਸ ਦੇ ਹੱਥ ਵਿੱਚ ਹੈ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕੁਦਰਤ ਕੌਣ ਕਹੇ ਵਿਚਾਰ, ਉਸ ਦੀ ਕੁਦਰਤ ਨੂੰ ਵਿਚਾਰ ਕੇ ਕੌਣ ਕਹਿ ਸਕਦਾ? ਕੋਈ ਕਹਿ ਨਹੀਂ ਸਕਦਾ। ਗੁਰੂ ਪਾਤਸ਼ਾਹ ਜੀ ਕਹਿੰਦੇ ਹਨ
ਵਾਰਿਆ ਨਾ ਜਾਵਾ ਇੱਕ ਵਾਰ।
ਉਸ ਪਰਮੇਸ਼ਵਰ ਦਾ ਇੱਕ ਵਾਰ, ਵਾਰ ਕਹੀਏ ਵਾਲ ਰੋਮ, ਇੱਕ ਰੋਮ ਦੀ ਵੀ ਉਸਤਤ ਕਰਨ ਲੱਗੀ ਹੈ ਤਾਂ ਉਹ ਵੀ ਨਹੀਂ ਹੋ ਸਕਦੀ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਇੱਕ ਰੋਮ ਦੀ ਉਸਤਤੀ ਵੀ ਕਰੀਏ ਤੇ ਉਹ ਨਹੀਂ ਹੋ ਸਕਦੀ। ਵਾਰਿਆ ਨਾ ਜਾਵਾ ਇੱਕ ਵਾਰ, ਉਹਨੂੰ ਕਥਨ ਮੈਂ ਨਹੀਂ ਕਰ ਸਕਦਾ। ਅਗਲੀ ਪੰਕਤੀ ਚ ਕਹਿੰਦੇ ਹਨ
ਜੋ ਤੁਦ ਭਾਵੈ ਸਾਈ ਭਲੀ ਕਾਰ।
ਐ ਪ੍ਰਭੂ ਜੋ ਤੈਨੂੰ ਚੰਗਾ ਲੱਗਦਾ ਹੈ ਉਹੀ ਕਾਰ ਕੰਮ ਚੰਗਾ ਹੈ ਜੋ ਤੈਨੂੰ ਭਾ ਜਾਏ। ਜੋ ਤੁਦ ਭਾਵੈ ਸਾਈ ਭਲੀ ਕਾਰ, ਜੀਵ ਲਈ ਕੰਮ ਉਹੀ ਚੰਗਾ ਹੈ ਜੋ ਤੈਨੂੰ ਚੰਗਾ ਲੱਗੇ। ਅਗਲੀ ਪੰਕਤੀ ਚ ਕਹਿੰਦੇ ਹਨ
ਤੂੰ ਸਦਾ ਸਲਾਮਤ ਨਿਰੰਕਾਰ।
ਐ ਨਿਰੰਕਾਰ ਤੂੰ ਸਦਾ ਹੀ ਸਲਾਮਤ ਸਥਿਤ ਹੈ, ਸਲਾਮਤ ਭਾਵ ਹੈ ਮੌਜੂਦ ਹੈ, ਹੁਣ ਤੂੰ ਮੌਜੂਦ ਹੈ, ਪਿੱਛੇ ਮੌਜੂਦ ਸੀ, ਅੱਗੇ ਮੌਜੂਦ ਹੋਵੇਗਾ, ਸਦਾ ਹੀ ਸਲਾਮਤ ਹੈ, ਤੂੰ ਖਤਮ ਨਹੀਂ ਹੁੰਦਾ। ਤੂੰ ਸਾਹਿਬ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਇੱਥੇ ਹੀ ਸਮਾਪਤੀ ਹੈ। ਪਵਿੱਤਰ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਗੁਰੂ ਕੇ ਦਰ ਦਾ ਕੁਕਰ ਜਾਣ ਕੇ, ਸਤਸੰਗਤ ਆਪਣੇ ਦਰ ਦਾ ਭਿਖਾਰੀ ਜਾਣ ਕੇ ਮਾਫ਼ ਕਰ ਦੇਣੀਆਂ, ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਵਸਾਉਣਾ, ਤਾਂ ਕਿ ਦਾਸ ਦਾ ਅਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਗੁਜ਼ਾਰਿਆ ਸਮਾਂ ਹੈ ਉਹ ਲਿਖੇ ਵਿੱਚ ਪੈ ਸਕੇ, ਜਿਸ ਨਾਲ ਅਸੀਂ ਹੋ ਜਾਈਏ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ।
ਜੋ ਤੁਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ।
ਵਾਹਿਗੁਰੂ ਜੀ ਕਾ